ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ। ਰਹਾਓ ਘਣੋ 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 ਸਦ ਲੋੜੈ, ਬਿਨ ਲਹਿਣ ਕੈਠੈ ਪਾਇਓ ਰੇ। ਮਹਿਰਾਜ ਰੋਗਾਥ ਵਾਹੂ ਸਿਉ ਲੁਬੜਿਓ, ਨਿਹ ਭਾਗੜੋ ਭਾਹੇ ਸੰਜੋਯੋ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ, ਤਖਤ ਚਵਰ ਛਤਰ ਦੇ ਮਾਲਕ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਤਾ ਪ੍ਰਤੀ ਵਾਂਗ ਅੱਜ ਵੀ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਿੰਘਾਸਣ ਪਰ ਬਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰ ਬਖਸ਼ੇ, ਉੱਥੇ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਹਿੱਤ ਇਸ ਪਾਵਨ ਪਵਿੱਤਰ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਆਪਾਂ ਸਮੂਹ ਮਾਈ ਭਾਈ ਜੁੜ ਮਿਲ ਕਰਕੇ ਇਕੱਤਰ ਹੋਏ ਹਾਂ ਅਤੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਕਰਕੇ ਬੈਠੇ ਹਾਂ। ਸੰਗਤ ਜੀ, ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਅੱਜ ਦੇ ਦਿਨ ਚੇਤ ਸੁਦੀ ਇੱਕ ਸੰਮਤ ਵਿਕਰਮੀ 1609 ਅੰਗਰੇਜ਼ੀ ਮਹੀਨਾ ਮਾਰਚ ਸੰਨ ਈਸਵੀ 1552 ਨੂੰ ਅੱਜ ਦੇ ਦਿਨ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਦੀ ਬਖਸ਼ਿਸ਼ ਕੀਤੀ ਸੀ। ਆਪ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਲੰਮਾ ਸਮਾਂ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਕਰਦੇ ਰਹੇ। ਉਮਰ ਵੀ ਬਹੁਤ ਵਡੇਰੀ ਹੋ ਚੁੱਕੀ ਸੀ, ਪਰ ਇੱਕ ਵਾਰ ਵਾਪਸ ਮੁੜਦਿਆਂ ਇੱਕ ਬ੍ਰਹਮਚਾਰੀ ਦੇ ਨਾਲ ਮਿਲਾਪ ਹੁੰਦਾ। ਰਸਤੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਤੁਰੇ ਆ ਰਹੇ ਹਨ। ਬ੍ਰਹਮਚਾਰੀ ਬਾਬਾ ਅਮਰਦਾਸ ਜੀ ਤੋਂ ਬਹੁਤ ਪ੍ਰਭਾਵਿਤ ਹੁੰਦਾ। ਆਪ ਜੀ ਸਿੱਧੇ ਸਾਧੇ ਸਰਲ ਸੁਭਾਅ ਦੇ, ਬਹੁਤ ਨਿਮਰਤਾ ਬਹੁਤ ਸਹਿਣਸ਼ੀਲਤਾ ਵਾਲੇ ਸਨ। ਉਹ ਫਿਰ ਰਸਤੇ ਵਿੱਚ ਚੱਲਦਿਆਂ ਚੱਲਦਿਆਂ ਇੰਨੀ ਡੂੰਘੀ ਸਾਂਝ ਪਈ ਕਿ ਉਹ ਬ੍ਰਹਮਚਾਰੀ ਇਹਨਾਂ ਦੇ ਨਾਲ ਹੀ ਪਿੰਡ ਬਾਸਰ ਕੇ ਇਹਨਾਂ ਦੇ ਨਗਰ ਹੀ ਆ ਜਾਂਦਾ। ਰਾਤ ਨੂੰ ਬਾਬਾ ਅਮਰਦਾਸ ਜੀ ਬੜੀ ਪਿਆਰ ਸ਼ਰਧਾ ਦੇ ਨਾਲ ਪ੍ਰਸ਼ਾਦਾ ਛਕਾਉਂਦੇ, ਬਚਨ ਬਿਲਾਸ ਕਰਦਿਆਂ ਕਰਦਿਆਂ ਰਾਤ ਨੂੰ ਸੌਣ ਲੱਗਿਆਂ ਬ੍ਰਹਮਚਾਰੀ ਨੇ ਪੁੱਛਿਆ ਕਿ ਮੈਂ ਤੁਹਾਡੇ ਸਹਿਜ ਤੋਂ, ਸਹਿਣਸ਼ੀਲਤਾ ਨਿਮਰਤਾ ਤੋਂ ਬਹੁਤ ਗੁਣ ਹਨ ਤੁਹਾਡੇ ਵਿੱਚ, ਮੈਂ ਪ੍ਰਭਾਵਿਤ ਬੜਾ ਹੋਇਆ, ਮੈਂ ਚਾਹੁੰਦਾ ਆਪ ਜੀ ਮੈਨੂੰ ਦੱਸੋ ਕਿ ਤੁਹਾਡਾ ਗੁਰੂ ਕਿਹੜਾ ਹੈ ਅਤੇ ਮੈਂ ਜਿੱਥੇ ਤੁਹਾਨੂੰ ਮਿਲਿਆ ਤੁਹਾਡੇ ਗੁਰੂ ਦੇ ਵੀ ਦਰਸ਼ਨ ਕਰਨੇ ਚਾਹਾਂਗਾ। ਜਦੋਂ ਬ੍ਰਹਮਚਾਰੀ ਨੇ ਇਹ ਸਵਾਲ ਪਾਇਆ, ਬਾਬਾ ਅਮਰਦਾਸ ਜੀ ਨੇਤਰ ਭਰ ਕੇ ਕਹਿਣ ਲੱਗੇ ਕਿ ਹਾਲੇ ਤੱਕ ਮੈਨੂੰ ਗੁਰੂ ਦੀ ਪ੍ਰਾਪਤੀ ਕੋਈ ਨਹੀਂ ਹੋਈ। ਬਸ ਇੰਨਾ ਬਚਨ ਕਹਿਣ ਦੀ ਦੇਰ ਸੀ, ਉਹ ਬ੍ਰਹਮਚਾਰੀ ਬਹੁਤ ਕ੍ਰੋਧ ਵਿੱਚ ਆਇਆ, ਕਹਿਣ ਲੱਗਾ ਮੇਰਾ ਤਾਂ ਜਨਮ ਹੀ ਭ੍ਰਸ਼ਟ ਹੋ ਗਿਆ, ਮੈਂ ਨਗੁਰੇ ਦਾ ਸੰਗ ਕਰ ਲਿਆ ਅਤੇ ਸੰਗ ਹੀ ਨਹੀਂ ਕੀਤਾ, ਇੱਕ ਨਗੁਰੇ ਦੇ ਹੱਥੋਂ ਮੈਂ ਪ੍ਰਸ਼ਾਦਾ ਵੀ ਛਕ ਲਿਆ, ਮੇਰਾ ਕੀਤਾ ਹੋਇਆ ਜਪ ਤਪ ਬੰਦਗੀ ਸੰਜਮ ਸਿਮਰਨ ਸਭ ਨਾਸ ਹੋ ਗਿਆ। ਰਾਤ ਬਤੀਤ ਹੋ ਚੁੱਕੀ ਸੀ ਪਰ ਉਹ ਬ੍ਰਹਮਚਾਰੀ ਇਸ ਤਰ੍ਹਾਂ ਬੋਲਦਾ ਬੋਲਦਾ ਇਹਨਾਂ ਦੇ ਘਰੋਂ ਚਲਾ ਸੌਂਦਾ ਨਹੀਂ। ਬ੍ਰਹਮਚਾਰੀ ਤਾਂ ਚਲਾ ਗਿਆ ਪਰ ਇੱਧਰ ਬਾਬਾ ਅਮਰਦਾਸ ਜੀ ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ। ਵਾਰ ਵਾਰ ਕੰਨਾਂ ਦੇ ਵਿੱਚ ਇਹ ਵਚਨ, ਮੈਂ ਨਗੁਰੇ ਦਾ ਸੰਗ ਕੀਤਾ, ਨਗੁਰੇ ਦੇ ਹੱਥੋਂ ਮੈਂ ਪ੍ਰਸ਼ਾਦਾ ਛਕ ਲਿਆ, ਮੇਰਾ ਜਪ ਤਪ ਸੰਜਮ ਸਭ ਵਿਅਰਥ ਗਿਆ। ਵਾਰ ਵਾਰ ਇਹ ਗੱਲਾਂ ਸੋਚਣ 'ਤੇ ਮਜਬੂਰ ਕਰਦੀਆਂ ਕਿ ਜੇ ਨਗੁਰਾ ਮਨੁੱਖ ਇੰਨਾ ਹੀ ਮਾੜਾ ਅਤੇ ਮਨਾ, ਬ੍ਰਹਮਚਾਰੀ ਨੇ ਤਾਂ ਤੇਰਾ ਸਾਥ ਹੀ ਕੀਤਾ ਅਤੇ ਉਹ ਇੰਨਾ ਝੂਰਦਾ ਹੋਇਆ ਗਿਆ ਅਤੇ ਤੂੰ ਗੁਰੂ ਧਾਰਨ ਹੀ ਨਹੀਂ ਕੀਤਾ, ਤੇਰਾ ਕੀ ਬਣਾਂਗਾ। ਸਾਰੀ ਰਾਤ ਨੀਂਦ ਨਹੀਂ ਪਈ ਨੇਤਰਾਂ ਦੇ ਵਿੱਚ, ਅੰਮ੍ਰਿਤ ਵੇਲਾ ਹੋਇਆ, ਕੰਨਾਂ ਦੇ ਵਿੱਚ ਗਵਾਂਢ ਤੋਂ ਗੁਰਬਾਣੀ ਦੀ ਆਵਾਜ਼ ਕੰਨੀ ਪੈਂਦੀ ਹੈ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਰਣੀ ਕਾਗਦ ਮਨ ਵਸਵ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਠੰਡ ਬੜੀ ਪਈ ਤਪਦੇ ਹਿਰਦੇ ਨੂੰ, ਕੁਝ ਸਮਝ ਆਈ ਮਨਾ, ਉਸ ਗੁਰੂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਮਨੁੱਖਾਂ ਨੂੰ ਦੇਵਤੇ ਬਣਾਉਣ ਦੀ ਸਮਰੱਥਾ ਰੱਖਦਾ। ਸਹਿਜੇ ਸਹਿਜੇ ਸੁਣਦਿਆਂ ਦਿਨ ਚੜ੍ਹ ਆਇਆ, ਬੜੀ ਲੰਮੀ ਚੌੜੀ ਵਿਥਿਆ, ਸਮਾਂ ਸੀਮਤ ਹੈ, ਕੇਵਲ ਸੰਖੇਪ ਰੂਪ ਵਿੱਚ ਆਪ ਸੰਗਤਾਂ ਨਾਲ ਸਾਂਝਾ ਕਰਾਂਗੇ। ਪਤਾ ਲੱਗਾ ਇਹ ਬਾਣੀ ਪੜ੍ਹਨ ਵਾਲੀ ਕੋਈ ਹੋਰ ਨਹੀਂ, ਮੇਰੇ ਭਰਾ ਦੀ ਨੂੰਹ ਰਾਣੀ ਹੈ, ਮੇਰੇ ਭਤੀਜੇ ਦੇ ਘਰੋਂ ਹੀ ਹੈ, ਬੀਬੀ ਅਮਰੋ ਜੋ ਸਪੁੱਤਰੀ ਸੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਦਿਨ ਚੜ੍ਹਿਆ, ਭਰਾ ਦੇ ਘਰ ਜਾਂਦੇ ਪੁੱਛਿਆ, ਬੀਬਾ ਇਹ ਕਿਸ ਦੀ ਬਾਣੀ ਪੜ੍ਹ ਰਹੀ ਸਾਂ, ਇਹ ਤਾਂ ਮੈਨੂੰ ਨਹੀਂ ਪਤਾ, ਪਰ ਜਿੰਨਾ ਚਿਰ ਤੇਰੀ ਆਵਾਜ਼ ਮੇਰੇ ਕੰਨੀ ਪਈ ਹੈ, ਠੰਡ ਬੜੀ ਵਰਤੀ ਹੈ, ਸ਼ਾਂਤੀ ਬੜੀ ਆਈ ਹੈ, ਸਾਰੀ ਰਾਤ ਹਿਰਦਾ ਤਪਦਾ ਰਿਹਾ, ਪਰ ਤੇਰੇ ਮੁੱਖੋਂ ਇਹ ਬਚਨ ਸੁਣ ਕੇ ਮੈਨੂੰ ਠੰਡ ਬੜੀ ਪਈ ਹੈ। ਇਹ ਕਿਸ ਦੇ ਬਚਨ ਹਨ? ਕਹਿਣ ਲੱਗੇ ਬੀਬੀ ਅਮਰੋ ਜੀ, ਕਹਿਣ ਲੱਗੇ ਇਹ ਗੁਰਬਾਣੀ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਕਹਿਣ ਲੱਗੇ ਮੈਨੂੰ ਦੱਸ ਉਹ ਕਿੱਥੇ ਰਹਿੰਦੇ, ਮੈਂ ਦਰਸ਼ਨ ਕਰਨੇ, ਮੈਂ ਵੀ ਉਹਨਾਂ ਨੂੰ ਗੁਰੂ ਧਾਰਨ ਕਰਨਾ। ਬੀਬੀ ਅਮਰੋ ਜੀ ਕਹਿਣ ਲੱਗੇ ਉਹ ਤਾਂ ਸਰੀਰ ਦਾ ਓਹਲਾ ਕਰ ਗਏ, ਇਸ ਸਮਾਤ ਲੋਕ ਤੋਂ ਸੱਚਖੰਡ ਪਿਆਨਾ ਕਰ ਗਏ ਹਨ, ਪਰ ਉਹ ਆਪਣੀ ਜੋਤ ਇਸ ਮਾਤ ਲੋਕ ਤੇ ਕਿਸੇ ਦੂਸਰੇ ਵਿੱਚ ਟਿਕਾ ਗਏ ਹਨ। ਬਾਬਾ ਅਮਰਦਾਸ ਜੀ ਕਹਿਣ ਲੱਗੇ ਉਹ ਕੌਣ ਹਨ? ਬੀਬੀ ਅਮਰੋ ਜੀ ਕਹਿਣ ਲੱਗੇ ਉਹ ਕੋਈ ਹੋਰ ਨਹੀਂ, ਮੇਰੇ ਸਤਿਕਾਰਯੋਗ ਪਿਤਾ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ, ਜਿਨ੍ਹਾਂ ਨੂੰ ਜਾਣ ਲੱਗਿਆਂ ਸੱਚਖੰਡ ਪਿਆਨਾ ਕਰਨ ਲੱਗਿਆਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਦੀ ਬਖਸ਼ਿਸ਼ ਕਰਕੇ ਗਏ ਹਨ। ਬਾਬਾ ਅਮਰਦਾਸ ਜੀ ਕਹਿਣ ਲੱਗੇ ਬੀਬਾ ਚੱਲ ਮੇਰੇ ਨਾਲ, ਮੈਨੂੰ ਵੀ ਆਪਣੇ ਪਿਤਾ ਗੁਰਦੇਵ ਦੀ ਚਰਨ ਛਰਨ ਦੇ ਵਿੱਚ ਛੱਡਿਆ। ਨਾਲ ਚੱਲ ਪਏ ਬੀਬੀ ਅਮਰੋ ਜੀ, ਘਰਦਿਆਂ ਨੇ ਆਗਿਆ ਦਿੱਤੀ, ਪਹੁੰਚ ਗਏ ਸ਼੍ਰੀ ਖਡੂਰ ਸਾਹਿਬ। ਇਤਿਹਾਸਕਾਰ ਕਹਿੰਦੇ ਜਦੋਂ ਵੇਖਿਆ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਤਖ਼ਤ ਤੋਂ ਉੱਠ ਕੇ ਮਿਲਣ ਵਾਸਤੇ ਅਗਾਂਹ ਨੂੰ ਆਏ, ਕਿਉਂਕਿ ਕੁੜਮਾਚਾਰੀ ਦਾ ਰਿਸ਼ਤਾ ਸੀ, ਕੁੜਮ ਲੱਗਦੇ ਸਨ ਰਿਸ਼ਤੇਦਾਰੀ ਦੇ ਵਿੱਚ। ਪਰ ਬਾਬਾ ਅਮਰਦਾਸ ਜੀ ਕਹਿਣ ਲੱਗੇ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਇੱਕ ਸਿੱਖ ਬਣ ਕੇ ਆਇਆ ਅਤੇ ਗੁਰੂ ਧਾਰਨ ਕਰਨ ਵਾਸਤੇ ਆਇਆ। ਇਹਨਾਂ ਕਹਿੰਦਿਆਂ ਕਹਿੰਦਿਆਂ ਬਾਬਾ ਅਮਰਦਾਸ ਜੀ ਨੇ ਮਸਤਕ ਟੇਕ ਦਿੱਤਾ ਚਰਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਬੀਬੀ ਜੀ ਵਾਪਸ ਆ ਜਾਂਦੇ, ਬੀਬੀ ਅਮਰੋ ਜੀ ਇੱਥੇ ਫਿਰ ਸੇਵਾ ਅਤੇ ਸਿਮਰਨ ਦੀ ਘਾਲ ਕਮਾਈ ਸ਼ੁਰੂ ਕਰਦੇ ਬਾਬਾ ਅਮਰਦਾਸ ਜੀ। ਅੰਮ੍ਰਿਤ ਵੇਲੇ ਉੱਠਣਾ, ਬਿਆਸਾ ਤੋਂ ਜਲ ਲਿਆਉਣਾ, ਗਾਗਰ ਭਰ ਕੇ ਇਸ਼ਨਾਨ ਕਰਾਉਣਾ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਦਿਨ ਵੇਲੇ ਲੰਗਰ ਦੇ ਵਿੱਚ ਜਲ ਢੋਣਾ, ਲੱਕੜਾਂ ਢੋਣੀਆਂ, ਕਿਸੇ ਨਾਲ ਬਚਨ ਬਿਲਾਸ ਨਹੀਂ ਕਰਨਾ, ਜਾਂ ਸੇਵਾ ਜਾਂ ਸਿਮਰਨ। ਇਹ ਵੀ ਇਤਿਹਾਸਕਾਰ ਜ਼ਿਕਰ ਕਰਦੇ ਕਿ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਬਹੁਤਾ ਬੁਲਾਉਣਾ ਨਾ, ਰੁੱਖਾ ਪਣ ਜਿਹਾ ਰੱਖਣਾ। ਸਾਲ ਬਾਅਦ ਇੱਕ ਸਿਰੋ ਪਵ ਦੀ ਬਖਸ਼ਿਸ਼ ਹੋਣੀ, ਇਹ ਵਰਤਾਰਾ 7 ਸਾਲ ਚੱਲਦਾ ਰਿਹਾ। ਸੱਤਵਾਂ ਸਾਲ ਜਦੋਂ ਸੱਤਵਾਂ ਸਿਰੋ ਪਵ ਬਖਸ਼ਿਸ਼ ਹੋਇਆ, ਰਹਿਮਤ ਵਰਤ ਗਈ। ਇੱਕ ਸਾਧਕ, ਇੱਕ ਜਗਿਆਸੂ ਜਦੋਂ ਬੰਦਗੀ ਦੇ ਰਸਤੇ 'ਤੇ ਚੱਲਦਾ ਤਾਂ ਇੱਕ ਕਲਾ ਵਰਤਦੀ ਹੈ, ਰਿੱਧੀਆਂ ਸਿੱਧੀਆਂ, ਬੜਾ ਤਰ੍ਹਾਂ ਦੀਆਂ ਬਖਸ਼ਿਸ਼ਾਂ ਇੱਕ ਸਾਧਕ ਨੂੰ, ਇੱਕ ਸਿੱਖ ਨੂੰ ਮਿਲਦੀਆਂ। ਅੱਜ ਵੀ ਜਦੋਂ ਬੰਦਗੀ ਸ਼ੁਰੂ ਕਰਦਾ, ਬਚਨ ਪੂਰੇ ਹੋ ਜਾਣੇ, ਕਿਸੇ ਦਾ ਮੱਥਾ ਪੜ ਲੈਣਾ, ਕਿਸੇ ਦਾ ਰੋਗ ਕੱਟ ਦੇਣਾ, ਇਹ ਸਾਰਾ ਕੁਝ ਬੰਦਗੀ ਤੋਂ ਪ੍ਰਾਪਤ ਹੁੰਦਾ। ਪਰ ਜਿਹੜਾ ਸਿੱਖ ਸਾਧਕ ਜਗਿਆਸੂ ਇੱਥੇ ਉਲਝ ਕੇ ਅਟਕ ਕੇ ਰਹਿ ਜਾਂਦਾ, ਪਰਮੇਸ਼ੁਰ ਦੀ ਪ੍ਰਾਪਤੀ ਉਸ ਨੂੰ ਨਹੀਂ ਹੁੰਦੀ। ਉਹ ਕੇਵਲ ਇਹਨਾਂ ਨੂੰ ਵਰਤਣ ਤੱਕ ਹੀ ਰਹਿ ਜਾਂਦਾ। ਇੰਝ ਕਹਿ ਲਓ ਵੀ ਕਮਾਈ ਕੀਤੀ ਅਤੇ ਫਿਰ ਉਸ ਨੂੰ ਖਾ ਲਿਆ, ਹਿਸਾਬ ਬਰਾਬਰ, ਪ੍ਰਾਪਤੀ ਕੋਈ ਨਾ ਰਹੀ। ਪਰ ਜਿਹੜਾ ਇਸ ਤੋਂ ਅੱਗੇ ਚੱਲਦਾ, ਉਹ ਫਿਰ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦ ਹੁੰਦਾ, ਰੱਬ ਹੋ ਜਾਂਦਾ, ਪਰਮੇਸ਼ੁਰ ਹੋ ਜਾਂਦਾ। ਹਰ ਹਰ ਜਨ ਦੁਈ ਏਕ ਹੈ, ਬਿਭ ਵਿਚਾਰ ਕਛ ਨਾਹੇ ਵਾਲੀ ਅਵਸਥਾ ਤੱਕ ਉਹ ਪਹੁੰਚਦਾ ਜਿਹੜਾ ਰਿੱਧੀਆਂ ਸਿੱਧੀਆਂ ਨੂੰ ਵੀ ਟੱਪਦਾ। ਵਰਤੀ ਭੁੱਲ ਭੁਲੇਖੇ ਬਾਬਾ ਅਮਰਦਾਸ ਜੀ ਨੇ 7ਵੇਂ ਸਾਲ ਟੋਕਿਆ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ, ਪੁਰਖਾ ਜੇ ਇੱਥੇ ਹੀ ਉਲਝ ਕੇ ਰਹਿ ਗਏ ਹੋ, ਮੰਜ਼ਲ ਨਹੀਂ ਮਿਲਣੀ, ਅਭੇਦਤਾ ਨਹੀਂ ਮਿਲਣੀ, ਬਸ ਕਮਾ ਲਿਆ ਅਤੇ ਖਾ ਲਿਆ ਇੱਥੋਂ ਤੱਕ ਸੀਮਤ ਰਹਿ ਜਾਵੇਗਾ, ਅਯਰ ਨੂੰ ਯਰਨਾ। ਜੇ ਅੰਦਰ ਕੋਈ ਪ੍ਰਾਪਤੀ ਹੋ ਗਈ ਹੈ, ਵਿਖਾਵਾ ਕੋਈ ਨਹੀਂ ਕਰਨਾ, ਵਰਤਣਾ ਕੋਈ ਨਹੀਂ, ਸਹਿਜ ਸੁਭਾਅ ਚੱਲਣਾ, ਅਮਲ ਕੀਤਾ ਸਿੱਖਿਆ ਅਤੇ ਲੰਘ ਗਏ ਅਗਲੀ ਮੰਜ਼ਿਲ। 12 ਸਾਲ ਇਹ ਵਰਤਾਰਾ ਚੱਲਦਾ ਰਿਹਾ ਜੀ। ਅੱਜ 12ਵੇਂ ਸਾਲ ਅੰਮ੍ਰਿਤ ਵੇਲੇ ਉੱਠੇ, ਇਮਤਿਹਾਨ 'ਤੇ ਬੜੇ ਆਏ, ਪਰ ਸਮਾਂ ਸੀਮਤ ਹੈ। ਅੱਜ ਵੀ ਅੰਮ੍ਰਿਤ ਵੇਲੇ ਜਾਣਾ ਬਿਆਸਾ ਤੋਂ ਜਲ ਲੈਣ, ਮੀਂਹ, ਹਨੇਰੀ, ਝੱਖੜ ਬਹੁਤ ਤੇਜ਼। ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਇਸ ਅਵਸਥਾ ਦਾ, ਜਦੋਂ ਵਾਪਰਦੀ ਕਿਸੇ ਜਗਿਆਸੂ ਨਾਲ, ਸਾਧਕ ਨਾਲ। ਫਰੀਦਾ ਗਲੀਏ ਚਿੱਕੜ ਦੂਰ, ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਜੇ ਚੱਲਦਾ ਇਹ ਸਰੀਰ ਭਿੱਜਦਾ, ਇਹ ਕੱਪੜੇ ਭਿੱਜਦੇ, ਅਤੇ ਜੇ ਰਹਿੰਦਾ ਫਿਰ ਪ੍ਰੇਮ ਟੁੱਟਦਾ, ਪਿਆਰ ਟੁੱਟਦਾ, ਨੇਮ ਵੀ ਟੁੱਟਦਾ। ਪਰ ਜਿਹੜੇ ਇਸ ਨੂੰ ਲੰਘ ਜਾਂਦੇ, ਫਿਰ ਉਹਨਾਂ ਦਾ ਵੀ ਜ਼ਿਕਰ ਕੀਤਾ ਕਿ ਭਿੱਜੋ ਸਿੱਜੋ ਕੰਬਲੀ, ਅੱਲੇ ਵਰਸੇ ਮੇਹੋ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਮਿਹਰ ਹੋਈ ਪਰਮੇਸ਼ਰ ਦੀ, ਗੁਰੂ ਬਾਬਾ ਅਮਰਦਾਸ ਜੀ ਵੀ ਲੰਘ ਗਏ ਇਹ ਅਵਸਥਾ, ਤੁਰ ਪਏ। ਕਹਿੰਦੇ ਸਰੀਰ ਬਿਆਸਾ ਵਿੱਚੋਂ ਭਰਨੀ, ਸਰੀਰ ਇੰਨਾ ਸਾਥ ਨਹੀਂ ਸੀ ਦਿੰਦਾ ਵੀ ਉਹ ਗਾਗਰ ਚੁੱਕ ਕੇ ਸਿਰ 'ਤੇ ਰੱਖ ਲੈਣ, ਇੰਨੀ ਬਿਰਧ ਅਵਸਥਾ ਆ ਚੁੱਕੀ ਸੀ। ਫਿਰ ਇੰਜ ਕਰਨਾ, ਪਾਣੀ ਦੇ ਵਿੱਚੋਂ ਜਦੋਂ ਗਾਗਰ ਭਰਨੀ, ਉਹ ਪਾਣੀ ਦੇ ਵਿੱਚ ਤੈਰ ਲੈਣੀ, ਛੁਬਕੀ ਲਾਉਣੀ, ਥੱਲੇ ਸਿਰ ਦੇਣਾ ਅਤੇ ਗਾਗਰ ਸਿਰ 'ਤੇ ਰੱਖ ਕੇ ਚੱਲ ਪੈਣਾ। ਵਾਪਸ ਆ ਰਹੇ ਰਸਤੇ ਦੇ ਵਿੱਚ ਜੁਲਾਹੇ ਦਾ ਘਰ, ਉਸ ਦੀ ਕਿੱਲੀ ਦੇ ਨਾਲ ਠੇਡਾ ਲੱਗਦਾ ਅਤੇ ਡਿੱਗ ਪੈਂਦੇ ਆ। ਜੁਲਾਹਾ ਘਰ, ਮੀਂਹ ਪੈ ਰਿਹਾ, ਹਨੇਰੀ ਚੱਲ ਰਹੀ, ਝੱਖੜ ਵਗ ਰਿਹਾ। ਜੁਲਾਹੀ ਨੂੰ ਪੁੱਛਦਾ ਕੋਈ ਚੋਰ ਜਾਪਦਾ, ਉਹ ਬਾਰੀ ਖੋਲ੍ਹ ਕੇ ਵੇਖ ਕੇ ਕਹਿੰਦੀ ਹੈ ਕੋਈ ਚੋਰ ਨਹੀਂ। ਸ਼ਬਦ ਉਸਨੇ ਅਜਿਹੇ ਵਰਤੇ, ਇਤਿਹਾਸਕਾਰਾਂ ਨੇ ਲਿਖੇ, ਪਰ ਕਹਿਣ ਤੋਂ ਮਨ ਸੰਕੋਚਦਾ, ਕਿਉਂਕਿ ਸਾਡੇ ਗੁਰੂ ਹਨ। ਕਹਿਣ ਲੱਗੀ ਇਹ ਉਹੋ ਹੀ ਅਮਰੂ ਨਥਾਵਾਂ ਜਿਹੜਾ ਕੁਰਮਾਂ ਦਾ ਪਾਣੀ ਭਰਦਾ ਫਿਰਦਾ। ਬੱਚਿਆਂ ਨੇ, ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ ਅਤੇ ਕੁਰਮਾਂ ਦੇ ਘਰ 2 ਰੋਟੀਆਂ ਦੀ ਖਾਤਰ ਤੁਰਿਆ ਫਿਰਦਾ। ਬਾਬਾ ਅਮਰਦਾਸ ਜੀ ਨੇ ਬਚਨ ਕੰਨੀ ਪਏ, ਕਹਿਣ ਲੱਗੇ ਭਲੀਏ ਕਮਲੀਏ, ਹੁਣ ਮੈਂ ਨਥਾਵਾਂ ਨਹੀਂ, ਮੈਂ ਗੁਰੂ ਵਾਲਾ ਬਣ ਗਿਆ, ਮੈਨੂੰ ਥਾਂ ਮਿਲ ਗਿਆ ਹੋਇਆ, ਹੁਣ ਮੈਂ ਨਥਾਵਾਂ ਨਹੀਂ। ਆਏ ਅੱਜ 12 ਸਾਲ ਹੋ ਚੁੱਕੇ ਘਾਲਣਾ ਘਾਲਦੇ ਹਾਂ। ਸਤਿਗੁਰਾਂ ਨੇ ਇਸ਼ਨਾਨ ਕੀਤਾ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਾਧੀ ਇਸ 'ਤੇ ਧੋਏ, ਦੀਵਾਨ ਸੱਜਿਆ। ਅੱਜ ਅੱਜ ਗੁਰੂ ਤੁਠਾ। ਮਿਹਰ ਕੀਤੀ 12 ਸਾਲ ਸਿੱਖ ਨੇ ਇਸ਼ਨਾਨ ਕਰਾਇਆ ਗੁਰੂ ਦਾ, ਅੱਜ ਗੁਰੂ ਨੇ ਸਿੱਖਾਂ ਨੂੰ ਹੁਕਮ ਲਾਇਆ ਜਲ ਲਿਆਓ। ਜਲ ਆਇਆ ਆਪ ਕੋਲ ਖਲੋਤੇ, ਕੁਝ ਇਤਿਹਾਸਕਾਰਾਂ ਨੇ ਤਾਂ ਇਹ ਵੀ ਜ਼ਿਕਰ ਕੀਤਾ ਵੀ ਨਾਲ ਲੱਗ ਕੇ ਗੁਰੂ ਨੇ ਇਸ਼ਨਾਨ ਕਰਾਇਆ। ਅਸਲ 'ਚ ਇੱਕ ਸਿਧਾਂਤ ਹੈ, ਸਮਝਾਉਣ ਵਾਲੀ ਗੱਲ ਆ। ਜਦੋਂ ਤੱਕ ਗੁਰੂ ਕਿਰਪਾ ਦੇ ਮੀਂਹ ਦੇ ਨਾਲ, ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਸਿੱਖ ਦਾ ਇਸ਼ਨਾਨ ਨਹੀਂ ਕਰਾਉਂਦਾ, ਸਿੱਖ ਦੇ ਵਿੱਚੋਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਵਿਸ਼ਿਆਂ ਦੀ ਨਿਵਿਰਤੀ ਨਹੀਂ ਹੋ ਸਕਦੀ। ਜਦੋਂ ਗੁਰੂ ਮਿਹਰ ਦਾ ਮੀਂਹ ਵਰਸਾਵੇਗਾ, ਮਿਹਰ ਦਾ ਜਲ ਪਾਵੇਗਾ ਸਿੱਖ 'ਤੇ, ਫਿਰ ਸਿੱਖ ਪਵਿੱਤਰ ਹੁੰਦਾ, ਫਿਰ ਸਿੱਖ ਕਬੂਲ ਪੈਂਦਾ ਪਰਮੇਸ਼ਰ ਦੇ ਦਰ। ਗੁਰੂ ਦੀ ਮਿਹਰ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਤੋਂ ਬਿਨਾਂ ਸਿੱਖ ਪ੍ਰਵਾਨ ਨਹੀਂ ਚੜ੍ਹਦਾ। ਮਿਹਰ ਕੀਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕਰਵਾਇਆ, ਸਵਸ ਵਸਤਰ ਪਹਿਨਾਏ ਅਤੇ ਵਸਤਰ ਪਹਿਨਾਉਣ ਤੋਂ ਉਪਰੰਤ ਬਾਹੂ ਫੜ ਕੇ ਫਿਰ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਕੀਤਾ। 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕੀਤੀਆਂ, ਮਸਤਕ ਟੇਕਿਆ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ, ਬਾਬਾ ਜੀ ਗੁਰਤਾ ਗੱਦੀ ਦੇ ਤਿਲਕ ਦੀ ਬਖਸ਼ਿਸ਼ ਕਰੋ। ਅਤੇ ਅੱਜ ਉਹ ਬਾਬਾ ਅਮਰਦਾਸ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਣ ਗਏ। ਅੱਜ ਦੇ ਦਿਨ ਸ਼੍ਰੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਕੀਤਾ। ਇੱਕ ਵਾਰ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਆਓ ਸੰਗਤ ਜੀ, ਹੁਣ ਜੋ ਅੰਮ੍ਰਿਤ ਵੇਲੇ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰ ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧਿਆਨ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ 5ਵਾਂ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਟੋਡੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਸਾਨੂੰ ਪ੍ਰਾਪਤ ਹੋਇਆ ਹੈ।
ਗਰਭ ਗਹਿਲੜੋ ਮੂੜੜੋ ਹੀਓ ਰੇ।
ਗਰਭ ਤੋਂ ਭਾਵ ਹੰਕਾਰ ਹਉਮੈ, ਗਹਿਲੜੋ ਤੋਂ ਭਾਵ ਪਕੜਿਆ ਹੋਇਆ, ਮੂੜੜੋ ਮੂਰਖ, ਹੀਓ ਤੋਂ ਭਾਵ ਹਿਰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਕਿ ਇਹ ਮੂਰਖ ਮਨੁੱਖ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਆਵੈ ਜਾਏ ਭਵਾਈਐ ਜੋਨੀ, ਰਹਿਣ ਨਾ ਕਿਤ ਹੀ ਥਾਈ ਪਿਆ। ਇਹ ਮੂਰਖ ਮਨੁੱਖ ਮਾਤ ਲੋਕ 'ਤੇ ਆਇਆ ਅਤੇ ਵਿਛੇ ਵਿਕਾਰਾਂ ਦੇ ਵਿੱਚ ਹਉਮੈ ਵਿੱਚ ਇੰਨਾ ਗ੍ਰਸਤ ਹੋ ਗਿਆ। ਇਸ ਮੂੜੜੋ ਮੂਰਖ ਮਨੁੱਖ ਦੇ ਹੀਓ ਰੇ ਹੀਏ ਨੂੰ ਹੰਕਾਰ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ।
ਹੀਓ ਮਹਾਰਾਜ ਰੀ ਮਾਇਓ।
ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਜੋ ਮਾਇਆ, ਇਹ ਵੀ ਕਿਸੇ ਦੀ ਹੋਰ ਦੀ ਪੈਦਾ ਕੀਤੀ ਨਹੀਂ ਹੋਈ। ਮਹਾਰਾਜ ਰੀ, ਇਹ ਉਸ ਪਰਿਪੂਰਨ ਪਰਮਾਤਮਾ ਦੀ ਹੀ ਬਣਾਈ ਹੋਈ ਹੈ। ਤੇ ਉਸ ਪਰਿਪੂਰਨ ਪਰਮਾਤਮਾ ਦੀ ਬਣਾਈ ਹੋਈ ਮਾਇਆ ਨੇ ਹੀ ਹੀਓ ਇਸ ਮੂਰਖ ਮਨੁੱਖ ਦੇ ਹਿਰਦੇ ਦੇ ਉੱਪਰ ਆਪਣਾ ਅਸਰ ਕੀਤਾ ਹੋਇਆ ਹੈ।
ਡੀਹਰ ਨਿਆਈ ਮੋਹਿ ਫਾਕਿਓ ਰੇ।
ਡੀਹਰ ਦੇ ਬੇਅੰਤ ਅਰਥ ਕੀਤੇ ਹਨ ਜੀ ਵਿਦਵਾਨਾਂ ਨੇ, ਸਤਿਪੁਰਖਾਂ ਨੇ, ਮਹਾਂਪੁਰਖਾਂ ਨੇ। ਅਸਲ ਦੇ ਵਿੱਚ ਇਹ ਬੇਅੰਤ ਦੀ ਬਾਣੀ ਹੈ, ਬੇਅੰਤ ਦੇ ਬਚਨ ਹਨ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਤੇ ਉਸ ਬੇਅੰਤ ਦਾ ਅੰਤ ਕੋਈ ਨਹੀਂ ਪਾ ਸਕਦਾ। ਜਿੰਨੀ ਕੋ ਪਰਮੇਸ਼ਰ ਗੁਰੂ ਇਸ ਮਨੁੱਖ ਨੂੰ, ਕਿਸੇ ਵਿਦਵਾਨ ਨੂੰ, ਸਤਿਪੁਰਖ ਨੂੰ ਮਤ ਬੁੱਧ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਦਾ, ਉਹਨੇ ਕੋ ਅਰਥ ਉਸਨੇ ਕਰ ਦਿੱਤੇ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਸਮੱਗਰ ਅਰਥ ਕਰ ਦਿੱਤੇ। ਅਸਲ 'ਚ ਇਹ ਬੇਅੰਤ ਦੇ ਬੋਲ ਹਨ, ਅਤੇ ਬੇਅੰਤ ਦਾ ਅੰਤ ਕੋਈ ਨਹੀਂ ਪਾ ਸਕਦਾ। ਮੇਰੀ ਵੀ ਸਮਝ 'ਚ ਜਿੰਨੇ ਕੋ ਅਰਥ ਆਏ ਜਾਂ ਮੈਂ ਪੜ੍ਹੇ, ਮੈਂ ਸਾਂਝੇ ਕਰ ਸਕਦਾ, ਪਰ ਇਹ ਨਹੀਂ ਵੀ ਇਸ ਅੱਖਰ ਦੇ ਡੀਹਰ ਦੇ ਮੈਂ ਸਮੱਗਰ ਅਰਥ ਬਿਆਨ ਕਰ ਦਿੱਤੇ। ਡੀਹਰ ਦਾ ਇੱਕ ਅਰਥ ਤਾਂ ਵਿਦਵਾਨਾਂ ਨੇ ਕੀਤਾ ਡੈਣ, ਕਿ ਇਸ ਮਨੁੱਖ ਨੂੰ ਮੋਹੇ ਫਾਕੇ ਉਰੇ, ਮੋਹ ਦੀਆਂ ਤੰਦਾਂ ਨੇ, ਮੋਹ ਦੇ ਜਾਲ ਨੇ ਫਾਕੇ ਉਰੇ ਫੜਿਆ ਹੋਇਆ ਡੈਣ ਦੇ ਨਿਆਈ। ਅਤੇ ਜਿਵੇਂ ਡੈਣ ਮਨੁੱਖਾਂ ਨੂੰ ਖਾ ਜਾਂਦੀ ਹੈ, ਇਹ ਮੋਹ ਦੀਆਂ ਤੰਦਾਂ, ਇਹ ਮੋਹ ਦਾ ਜਾਲ ਇਸ ਮਨੁੱਖ ਨੂੰ ਸਹਿਜੇ ਸਹਿਜੇ ਆਪਣੇ ਵਿੱਚ ਘੁੱਟੀ ਜਾ ਰਿਹਾ। ਦੂਸਰਾ ਅਰਥ ਵਿਦਵਾਨਾਂ ਨੇ ਡੀਹਰ ਦਾ ਅਰਥ ਕੀਤਾ ਮੱਛੀ। ਮੱਛੀ ਨੂੰ ਜਦੋਂ ਸ਼ਿਕਾਰੀ ਫੜਦੇ ਹੈ, ਇੱਕ ਕੁੰਡੀ ਬਣਾਉਂਦੇ ਹੈ, ਕੁੰਡੀ 'ਤੇ ਆਟਾ ਪਦਾਰਥ ਜਾਂ ਮਾਸ ਦਾ ਟੁਕੜਾ, ਕਈ ਤਰ੍ਹਾਂ ਦੇ ਪਦਾਰਥ ਲਾਉਂਦੇ ਹੈ, ਉਹ ਫਿਰ ਪਾਣੀ ਦੇ ਵਿੱਚ ਡੁਬਾਉਂਦੇ ਹੈ, ਅਤੇ ਮੱਛੀ ਦੇ ਵਿੱਚ ਇੱਕ ਘਾਟ ਹੈ, ਜੀਭ ਦਾ ਰਸ, ਜੀਭ ਦਾ ਚਸਕਾ, ਉਸ ਚਸਕੇ ਦੀ ਮਾਰ ਦੇ ਉੱਪਰਲਾ ਪਦਾਰਥ ਖਾਣ ਵਾਸਤੇ ਉਸ ਨੂੰ ਮੂੰਹ ਵਿੱਚ ਪਾਉਂਦੀ ਹੈ, ਉਹ ਕੁੰਡੀ ਉਸ ਦੇ ਗਲ ਵਿੱਚ ਫੜੀ ਜਾਂਦੀ ਹੈ, ਫਸ ਜਾਂਦੀ ਹੈ। ਉਸ ਕੁੰਡੀ ਦੇ ਵਿੱਚ ਫਸਣ ਦਾ ਕਰਕੇ ਫਿਰ ਉਹ ਮੱਛੀ ਸ਼ਿਕਾਰੀ ਦੇ ਹੱਥ ਆਉਂਦੀ ਹੈ, ਅਤੇ ਫਿਰ ਉਸ ਦੀ ਮੌਤ ਦਾ ਕਾਰਨ ਬਣਦੀ ਹੈ। ਸਤਿਗੁਰੂ ਸਮਝਾਉਂਦੇ ਹਨ, ਇਹ ਮਨੁੱਖ ਜੀਭ ਦੇ ਚਸਕੇ ਦਾ, ਰਸਾਂ ਕਸਾਂ ਦਾ, ਵਿਛਿਆਂ ਦਾ, ਵਿਕਾਰਾਂ ਦਾ ਮਾਰਿਆ ਹੋਇਆ ਜਦੋਂ ਉਹਨਾਂ ਨੂੰ ਮੂੰਹ ਦੇ ਵਿੱਚ ਪਾਉਂਦਾ ਅਤੇ ਕਾਲ ਦੇ ਵੱਸ ਪੈ ਜਾਂਦਾ। ਇੱਕ ਅਰਥ ਵਿਦਵਾਨਾਂ ਨੇ ਕਬਰ ਵੀ ਕੀਤਾ ਡੀਹਰ ਦਾ, ਕਿ ਜਿਵੇਂ ਜਦੋਂ ਮਨੁੱਖ ਚੜ੍ਹਾਈ ਕਰਦਾ, ਕੁਝ ਧਰਮਾਂ ਦੇ ਵਿੱਚ ਮਨੁੱਖ ਦੇ ਸਰੀਰ ਨੂੰ ਕਬਰ ਦੇ ਵਿੱਚ ਦਬਾ ਦਿੱਤਾ ਜਾਂਦਾ, ਅਤੇ ਕਬਰ ਦੇ ਵਿੱਚ ਫਿਰ ਫਸਿਆ ਹੋਇਆ ਫਾਕੇ ਉਰੇ, ਫਸਿਆ ਹੋਇਆ ਪਿਆ ਹੋਇਆ ਮਨੁੱਖ ਉਸ ਨੂੰ ਫਿਰ ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਈ, ਗੁਰਬਾਣੀ ਅੰਦਰ ਜ਼ਿਕਰ ਆਉਂਦਾ ਜੀ। ਫਿਰ ਕੀੜੇ ਮਕੌੜੇ ਤਰ੍ਹਾਂ ਤਰ੍ਹਾਂ ਦੇ ਧਰਤੀ ਦੇ ਵਿੱਚੋਂ ਨਿਕਲੇ ਹੈ, ਅਤੇ ਕਬਰ ਦੇ ਵਿੱਚ ਮਨੁੱਖ ਦੇ ਪਏ ਹੋਏ ਸਰੀਰ ਨੂੰ ਫਿਰ ਉਹ ਖਾਂਦੇ, ਅਤੇ ਸਹਿਜੇ ਸਹਿਜੇ ਉਹ ਸਾਰਾ ਸਰੀਰ ਖਾ ਜਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਦੇ ਕਰਕੇ, ਕਿ ਇਸ ਮਨੁੱਖ ਨੂੰ ਜੀਭ ਦੇ ਚਸਕੇ ਨੇ, ਵਿਸ਼ਿਆਂ ਦੇ, ਵਿਕਾਰਾਂ ਦੇ ਰਸਾਂ ਨੇ ਕਬਰ ਦੀ ਨਿਆਈ ਆਪਣੇ ਵਿੱਚ ਜਕੜ ਲਿਆ, ਅਤੇ ਫਿਰ ਉਹ ਵਿਸ਼ੇ ਸ਼ਬਦ ਸਪਰਸ਼ ਸਰੂਪ ਰਸ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰ ਕੀੜਿਆਂ ਦੀ ਨਿਆਈ ਇਸ ਮਨੁੱਖਾ ਸਰੀਰ ਨੂੰ ਖਾਈ ਜਾ ਰਹੇ ਹਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਮਨੁੱਖ ਡੀਹਰ ਨਿਆਈ ਮੋਹੇ ਫਾਕੇ ਔਰ ਇਹ ਸਾਰੀ ਉਮਰ ਮੋਹ ਦੇ ਵਿਸ਼ਿਆਂ ਦੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਆਪਣਾ ਮਨੁੱਖਾ ਸਰੀਰ ਕਾਲ ਨੂੰ ਖਵਾ ਬੈਠਦਾ ਹੈ।
ਰਹਾਓ
ਵਿਸਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹਨ।
ਘਣੋ 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 ਸਦ ਲੋੜੈ,
ਘਣੋ ਤੋਂ ਭਾਵ ਲੋੜਨਾ, ਇਹ ਮਨੁੱਖ ਮੰਗਦਾ ਹੈ, ਲੋੜਦਾ ਹੈ, ਚਾਹੁੰਦਾ ਹੈ ਪਦਾਰਥ। ਦੂਸਰਾ ਘਣੋ, ਇਹ ਮਨੁੱਖ ਚਾਹੁੰਦਾ ਹੈ ਸੁੱਖ। ਤੀਸਰਾ ਘਣੋ, ਘਣੋ 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 ਤਿੰਨ ਵਾਰ ਆਇਆ ਜੀ। ਤੀਸਰਾ, ਇਹ ਮਨੁੱਖ ਚਾਹੁੰਦਾ ਹੈ ਬਹੁਤ ਜ਼ਿਆਦਾ ਜੀਵਨ, ਬਹੁਤ ਲੰਮੀ ਉਮਰ। ਘਣੋ ਘਣੋ ਘਣੋ, ਇਸ ਤਰ੍ਹਾਂ ਵੀ ਵਿਦਵਾਨਾਂ ਜ਼ਿਕਰ ਕੀਤਾ ਵੀ ਬਚਪਨ, ਜਵਾਨੀ ਅਤੇ ਬੁਢੇਪੇ ਦੇ ਵਿੱਚ ਇਹ ਸਾਰੀ ਉਮਰ ਪਦਾਰਥ ਹੀ ਮੰਗੀ ਜਾਂਦਾ ਹੈ ਅਤੇ ਸਦ ਲੋੜੋ ਸਦਾ ਹੀ ਲੋੜਦਾ ਚਾਹੁੰਦਾ ਰਹਿੰਦਾ ਹੈ।
ਬਿਨ ਲਹਿਣੇ ਕੈਠੇ ਪਾਇਓ ਰੇ,
ਸੱਚੇ ਪਾਤਸ਼ਾਹ ਜੀ ਸਮਝਾਉਂਦੇ ਇਹਨਾਂ ਦੇ ਮਗਰ ਇਹਨਾਂ ਲੱਗਿਆ ਰਹਿ, ਪ੍ਰਾਰਬਧ ਦੇ ਅਨੁਸਾਰ ਤੇਰੇ ਭਾਗਾਂ ਦੇ ਅਨੁਸਾਰ ਜੋ ਤੈਨੂੰ ਮਿਲਣਾ ਜਾਂ ਜੋ ਤੈਨੂੰ ਪਰਮੇਸ਼ੁਰ ਨੇ ਦੇਣਾ ਤੈਨੂੰ ਪ੍ਰਾਪਤ ਹੋ ਜਾਣਾ। ਬਿਨਾਂ ਭਾਗਾਂ ਤੋਂ ਕੈਠੇ ਕਿਸ ਤਰ੍ਹਾਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ।
ਮਹਾਰਾਜ ਰੋਗਾਤ ਵਾਹੂ ਸਿਓ ਲੁਬੜਿਓ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮਹਾਰਾਜ ਰੋ, ਇਹ ਪਰਮੇਸ਼ਰ ਅਤੇ ਗਾਥ ਤੋਂ ਭਾਵ ਮਾਇਆ, ਪਰਮੇਸ਼ਰ ਦੀ ਬਣਾਈ ਹੋਈ ਮਾਇਆ, ਵਾਹੂ ਸਿਓ ਲਿਬੜਿਓ, ਇਹ ਮਨੁੱਖ ਸਾਰੀ ਉਮਰ ਉਸ ਮਾਇਆ ਦੇ ਚੱਕਰਵਿਊ ਦੇ ਵਿੱਚ ਹੀ ਲੁਪਤ ਲਿਬੜਿਆ ਰਹਿੰਦਾ ਹੈ।
ਨਿਹ ਭਾਗੜੋ ਭਾਹੇ ਸੰਜੋਯੋ ਰੇ,
ਨਿਹ ਭਾਗੜੋ, ਇਹ ਭਾਗਾਂ ਤੋਂ ਹੀਣਾ, ਭਾਹੇ ਤੋਂ ਭਾਵ ਅੱਗ ਅਤੇ ਸੰਜੋਯੋ ਦੇ ਵਿੱਚ ਸੜਦਾ ਰਹਿੰਦਾ ਹੈ, ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਵਾਰ ਵਾਰ ਜੰਮਣ ਮਰਨ ਦੇ ਗੇੜ ਵਿੱਚ ਪੈਣ ਦਾ ਕਰਕੇ ਗਰਭ ਜੂਨੀ ਦੀ ਅੱਗ ਦੇ ਵਿੱਚ ਇਹ ਤਰ੍ਹਾਂ ਤਰ੍ਹਾਂ ਦੀਆਂ ਅੱਗਾਂ ਦੇ ਵਿੱਚ ਭਾਗਾਂ ਤੋਂ ਹੀਣਾ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਜੂਨੀਆਂ ਦੇ ਵਿੱਚ ਪੈ ਕੇ ਸੜਦਾ ਰਹਿੰਦਾ ਹੈ।
ਸੁਣ ਮਨ ਸੀਖ ਸਾਧੂ ਜਨ ਸਗਲੋ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਸੁਣ ਮਨ, ਆਪਣੇ ਮਨ ਨੂੰ ਸਮਝਾਉਣਾ ਕਰਕੇ ਸਿੱਖਿਆ ਸਾਨੂੰ ਦੇ ਰਹੇ ਸੱਚੇ ਪਾਤਸ਼ਾਹ ਵੀ ਹੇ ਮੇਰੇ ਮਨ ਸੁਣ, ਕੀ ਸੀਖ ਸਿੱਖਿਆ ਕਿਹਨਾਂ ਦੀ, ਸਾਧੂ ਜਨ ਸਗਲੋ, ਸਗਲੋ ਸਾਰੇ ਹੀ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਹੈ ਉਹਨਾਂ ਦੀ ਸਿੱਖਿਆ ਨੂੰ ਸੁਣਨਾ ਕਰ।
ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ,
ਥਾਰੇ ਤੇਰੇ ਸਗਲੇ ਸਾਰੇ ਪ੍ਰਾਸ਼ਤ ਪਾਪ ਕਰਮ ਮਿਟਿਓ ਨਾਸ ਹੋ ਜਾਣਗੇ, ਤੇਰੇ ਸਾਰੇ ਹੀ ਕੀਤੇ ਹੋਏ ਪਾਪ ਕਰਮ ਜਨਮਾਂ ਜਨਮਾਂਤਰਾਂ ਦੇ ਨਾਸ ਹੋ ਜਾਣਗੇ। ਸਾਡਾ ਅੰਤਸ਼ਕਰਨ ਜਿਸ ਦੇ ਵਿੱਚ ਨਾਮ ਦਾ ਵਾਸਾ ਹੋਣਾ, ਬੜੀ ਤਰ੍ਹਾਂ ਦੀ ਮੈਲ ਪਰਤ ਦਰ ਪਰਤ ਇਸ 'ਤੇ ਚੜ੍ਹੀ ਹੈ ਜੀ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੋਆ ਸਿਆਹ। ਜਦੋਂ ਇਹਨਾਂ ਮੈਲਾਂ ਦੀ ਵੰਡ ਕੀਤੀ ਹੈ ਨਾ ਵਿਦਵਾਨ ਜਣਾਂ ਨੇ, ਅਤੇ ਸਮਝਾਉਣ ਵਾਸਤੇ ਫਿਰ ਤਿੰਨ ਹਿੱਸਿਆਂ ਦੇ ਵਿੱਚ ਮੈਲ ਨੂੰ ਵੰਡਿਆ, ਫਿਰ ਉਸ ਦੀ ਨਿਵਿਰਤੀ ਦਾ ਸਾਧਨ ਵੀ ਦੱਸਿਆ, ਗੁਰਬਾਣੀ ਅੰਦਰ ਵੀ ਜ਼ਿਕਰ ਹੈ ਜੀ ਵੀ ਇਹਨਾਂ ਮੈਲਾਂ ਨੂੰ ਲਾਉਣਾ ਕਿਵੇਂ ਆ। ਰਹਿਮਤ ਕਿਰਪਾ ਬਖਸ਼ਿਸ਼ ਗੁਰੂ ਨੇ ਪਾਉਣੀ, ਪਰ ਮਨੁੱਖ ਦੇ ਹਿੱਸੇ ਉੱਦਮ ਆਇਆ ਉਹ ਇਸਨੇ ਕੀ ਕਰਨਾ। ਮਾਲ, ਵਿਖੇਪ ਅਤੇ ਅਵਰਨ, ਤਿੰਨ ਤਰ੍ਹਾਂ ਦੀ ਮੈਲ ਦਾ ਜ਼ਿਕਰ ਹੈ। ਪਹਿਲੀ ਨੂੰ ਨਾਮ ਦਿੱਤਾ ਮਾਲ, ਇਹ ਜੋ ਮਾਲ ਮੈਲ ਹੈ ਨਾ, ਇਹ ਜੋ ਜਨਮਾਂ ਜਨਮਾਂਤਰਾਂ ਦੀ ਸਾਡੇ ਨਾਲ ਸੰਸਕਾਰ ਬਣ ਕੇ ਤੁਰੀ ਆਉਂਦੀ ਹੈ ਅਤੇ ਸਾਡੇ ਹਿਰਦੇ 'ਤੇ ਪਰਤ ਦਰ ਪਰਤ ਪੱਤੇ ਨੇ ਕਿੰਨੀ ਕੁ ਮੋਟੀ ਤੈਅ ਬਣੀ ਹੋਈ ਹੈ, ਇਹ ਫਿਰ ਜਿਹੜੀ ਮਾਲ ਮੈਲ ਹੈ ਨਾ, ਇਹ ਉਤਰਦੀ ਹੈ, ਲੱਥਦੀ ਹੈ ਸੇਵਾ ਦੇ ਨਾਲ। ਫਿਰ ਸੇਵਾ ਦੇ ਅੱਗਿਓਂ ਦੋ ਹਿੱਸੇ, ਸਕਾਮ ਕਰਮ ਅਤੇ ਨਿਸ਼ਕਾਮ ਕਰਮ। ਸਕਾਮ ਸਹਿਤ ਕਾਮਨਾ ਸਹਿਤ ਇੱਛਾ, ਜਦੋਂ ਸੇਵਾ ਤਾਂ ਆਪਾਂ ਕਰਦੇ, ਜਦੋਂ ਇੱਛਾ ਰੱਖ ਕੇ ਸੇਵਾ ਕਰਾਂਗੇ, ਮੰਗ ਰੱਖ ਕੇ ਵੀ ਕੋਈ ਪਦਾਰਥ ਦੀ ਦੁਨਿਆਵੀ ਕਿਸੇ ਲੋੜ ਦੀ, ਜਦੋਂ ਹਿਰਦੇ ਦੇ ਵਿੱਚ ਮੰਗ ਰੱਖ ਕੇ ਗੁਰੂ ਦਰਬਾਰੇ ਆਣ ਕੇ ਸੇਵਾ ਕਰਾਂਗੇ, ਉਹ ਮੰਗ ਤਾਂ ਪੂਰੀ ਹੋ ਜਾਂਦੀ ਹੈ, ਸਤਿਗੁਰੂ ਉਹ ਲੋੜ ਤਾਂ ਪੂਰੀ ਕਰ ਦਿੰਦੇ ਹੈ, ਪਰ ਜਿਹੜੀ ਅੰਤਸ਼ ਕਰਨ ਦੇ ਉੱਪਰ ਕੀਤੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦੀ ਮੈਲ ਲੱਗੀ ਹੈ ਨਾ, ਉਹ ਨਹੀਂ ਧੁੱਪਦੀ ਸਕਾਮ ਕਰਮ ਦੇ ਨਾਲ, ਸਕਾਮ ਸੇਵਾ ਦੇ ਨਾਲ। ਦੂਸਰੀ ਨਿਸ਼ਕਾਮ ਕਰਮ, ਨਿਸ਼ਕਾਮ ਸੇਵਾ। ਮੰਗ ਕੋਈ ਨਹੀਂ ਪਰ ਸੇਵਾ ਕਰਦਾ ਮਨੁੱਖ, ਜਦੋਂ ਫਿਰ ਮੰਗ ਕੋਈ ਨਹੀਂ ਪਰ ਗੁਰੂ ਦੁਆਰੇ ਆਣ ਕੇ ਬੜੀ ਤਰ੍ਹਾਂ ਦੀਆਂ ਸੇਵਾ ਜੀ, ਝਾੜੂ ਦੇਣਾ, ਪੋਚਾ ਦੇਣਾ, ਬਰਤਨ ਮਾਂਜਣੇ, ਬੇਅੰਤ ਸੇਵਾਵਾਂ, ਸਭ ਤਰ੍ਹਾਂ ਦੀ ਸੇਵਾ। ਪਰ ਜਦੋਂ ਨਿਸ਼ਕਾਮ ਹੈ, ਮੰਗ ਕੋਈ ਨਹੀਂ, ਉਹ ਫਿਰ ਨਿਸ਼ਕਾਮ ਸੇਵਾ ਜਿਹੜੀ ਆ, ਉਹ ਫਿਰ ਜਨਮਾਂ ਜਨਮਾਂਤਰਾਂ ਦੇ ਕੀਤੇ ਜਿਹੜੇ ਪਾਪ ਕਰਮਾਂ ਦੇ ਸੰਸਕਾਰ ਪਰਤ ਦਰ ਪਰਤ ਅੰਤਸ਼ ਕਰਨ ਦੇ ਵਿੱਚ ਚੜ੍ਹੇ ਹੋਏ ਆ ਨਾ ਜੀ, ਉਹ ਫਿਰ ਉਤਰਨੀ ਸ਼ੁਰੂ ਹੁੰਦੀ ਹੈ। ਨਿਸ਼ਕਾਮ ਸੇਵਾ ਤੋਂ ਬਿਨਾਂ ਅੰਤਸ਼ ਕਰਨ ਦੇ ਵਿੱਚ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਦੀ ਮੈਲ ਉਤਰਦੀ ਨਹੀਂ। ਸਤਿਗੁਰਾਂ ਨੇ ਜ਼ਿਕਰ ਕੀਤਾ ਸੇਵਾ ਕਰਤ, ਪਰ ਕਿਵੇਂ ਹੋਏ ਨਿਹਕਾਮੀ, ਨਿਹਕਾਮੀ ਨਿਸ਼ਕਾਮ, ਫਿਰ ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰਮੇਸ਼ੁਰ ਦੀ ਪ੍ਰਾਪਤੀ, ਸੁਆਮੀ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ ਜਿਹੜਾ ਨਿਸ਼ਕਾਮ ਕਰਮ ਕਰਦਾ। ਸਕਾਮ ਸੇਵਾ ਤਾਂ ਇੰਜ ਹੈ ਵੀ ਕਰ ਲਿਆ ਅਤੇ ਖਾ ਲਿਆ, ਮੰਗ ਰੱਖੀ, ਸੇਵਾ ਕੀਤੀ, ਮੰਗ ਮਿਲ ਗਈ, ਮੰਗ ਪੂਰੀ ਹੋ ਗਈ, ਸੇਵਾ ਕੀਤੀ। ਪਰ ਨਿਸ਼ਕਾਮ ਸੇਵਾ ਅੰਤਸ਼ ਕਰਨ ਸ਼ੁੱਧ ਕਰਦੀ ਹੈ, ਤਿੰਨ ਤਰ੍ਹਾਂ ਦੇ ਹਿੱਸੇ ਕਰਕੇ ਵਿਦਵਾਨਾਂ ਨੇ ਸਮਝਾਇਆ ਜੀ। ਇਹ ਫਿਰ ਕੀਤੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦੀ ਮੈਲ ਨੂੰ ਨਿਸ਼ਕਾਮ ਕਰਮ, ਧਰਮ ਦੇ ਕਰਮ ਨਿਸ਼ਕਾਮ, ਮੰਗ ਕੋਈ ਨਹੀਂ, ਉਹ ਧੋਂਦੇ ਹੈ। ਦੂਸਰੀ ਹੈ ਵਿਖੇਪ, ਇਸ ਦਾ ਅਰਥ ਹੈ ਮਨ ਦੀ ਚੰਚਲਤਾ, ਕਿਉਂਕਿ ਮਨ ਹਰੇਕ ਦਾ ਹੀ ਸਵਾਲ ਹੈ ਵੀ ਮਨ ਨਹੀਂ ਟਿਕਦਾ। ਸਤਿਗੁਰੂ ਫਰਮਾਉਂਦੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਫਿਰ ਮਨ ਦੀ ਚੰਚਲਤਾ ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਇਹ ਘਟਦੀ ਹੈ। ਮਨ ਟਿਕਣਾ ਸ਼ੁਰੂ ਹੁੰਦਾ ਬੰਦਗੀ ਦੇ ਨਾਲ, ਵੀ ਮਨੁੱਖ ਨਿਸ਼ਕਾਮ ਸੇਵਾ ਕਰੇ, ਮੈਲ ਉਤਰਦੀ ਜਾਏਗੀ, ਨਾਲ ਦੀ ਨਾਲ ਬੰਦਗੀ ਕਰੇਗਾ, ਵਿਖੇਪ ਕਰਮ ਕਰੇਗਾ, ਮਨ ਦੀ ਚੰਚਲਤਾ ਦੂਰ ਹੁੰਦੀ ਜਾਏਗੀ, ਮਨ ਟਿਕਣਾ ਸ਼ੁਰੂ ਹੋ ਜਾਏਗਾ। ਤੀਸਰਾ ਅਵਰਨ, ਅਵਿਦਿਆ, ਅਗਿਆਨਤਾ। ਇਹ ਬੜਾ ਸੂਖਮ ਹੈ ਜੀ, ਬੜਾ ਸੂਖਮ, ਕਹਿੰਦੇ ਪੜਦਾ ਦਿਖਾਈ ਨਹੀਂ ਦਿੰਦਾ, ਛੇਤੀ ਕੀਤਿਆਂ ਪਤਾ ਹੀ ਨਹੀਂ ਲੱਗਦਾ ਵੀ ਅੰਦਰ ਅਵਿਦਿਆ ਅਗਿਆਨਤਾ ਦਾ ਪੜਦਾ। ਪਰ ਉਹ ਅਵਿਦਿਆ ਦਾ ਅਗਿਆਨਤਾ ਦਾ ਪੜਦਾ ਜੀਵ ਅਤੇ ਈਸ਼ ਵਿੱਚ, ਜੀਵ ਦੇ ਵਿੱਚ ਅਤੇ ਈਸ਼ਵਰ ਵਿੱਚ ਏਕਤਾ ਨਹੀਂ ਹੋਣ ਦਿੰਦਾ, ਅਭੇਦਤਾ ਨਹੀਂ ਹੋਣ ਦਿੰਦਾ, ਉਹ ਭਰਮ ਕੇ ਪਰਦੇ ਜਿਹਨੂੰ ਸਤਿਗੁਰ ਖੋਲੇ ਗੁਰਬਾਣੀ ਅੰਦਰ ਜ਼ਿਕਰ ਆਉਂਦਾ, ਕਿਧਰੇ ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਸਤਿਗੁਰੂ ਫਰਮਾਉਂਦੇ ਵੀ ਮਨੁੱਖ ਦੇ ਵਿੱਚ ਅਤੇ ਪਰਮੇਸ਼ੁਰ ਦੇ ਵਿੱਚ ਕੰਧ, ਕੰਧ ਕਿੱਡੀ ਕੁ ਮੋਟੀ ਹੈ ਅਤੇ ਕਿੱਡੀ ਕਿਆ ਬਸ ਤਿੱਤਲੀ ਦੇ ਖੰਭ ਜਿੰਨੀ ਪਤਲੀ। ਵਿਦਵਾਨਾਂ ਨੇ ਇੰਝ ਵੀ ਸਮਝਾਉਣਾ ਕੀਤਾ ਵੀ ਗੰਢੇ ਦੀਆਂ ਜਦੋਂ ਸ਼ਿਲਤਾਂ ਲਾਈਏ ਇੱਕ ਪਤਲਾ ਜਿਹਾ ਪਰਦਾ ਨਿਕਲਦਾ ਉਸ ਵਰਗੀ ਜੀ। ਉਹ ਫਿਰ ਅਵਰਨ, ਅਵਰਨ ਮੈਲ ਆ ਅਵਿਦਿਆ ਦੀ, ਅਗਿਆਨਤਾ ਦੀ। ਉਹ ਨਾਸ ਹੁੰਦੀ ਹੈ ਗਿਆਨ ਦੇ ਨਾਲ, ਪਰ ਉਹ ਗਿਆਨ ਮਨੁੱਖ ਦਾ ਆਪਣਾ ਨਹੀਂ, ਉਹ ਗੁਰੂ ਦੇ ਗਿਆਨ ਦੇ ਨਾਲ ਉਹ ਕੰਧ ਟੁੱਟਦੀ ਹੈ ਕਿ ਵ ਕੂੜੇ ਟੁੱਟੇ ਪਾਲ, ਉਹ ਗੁਰੂ ਦੇ ਗਿਆਨ ਦੁਆਰਾ ਟੁੱਟਦੀ ਹੈ। ਪਹਿਲੀ ਮਾਲ ਪਾਪ ਕਰਮ, ਉਹ ਧੁੱਪਦੀ ਹੈ ਸਕਾਮ ਨਿਸ਼ਕਾਮ ਸੇਵਾ ਦੇ ਨਾਲ। ਵਿਖੇਪ ਮਨ ਦੀ ਚੰਚਲਤਾ, ਮਨ ਟਕਾ ਦੇ ਵਿੱਚ ਆਉਂਦਾ ਬੰਦਗੀ ਦੇ ਨਾਲ। ਤੀਸਰੀ ਅਵਰਨ, ਇਹ ਮੈਲ ਅਵਿਦਿਆ ਦੀ, ਇਹ ਗਿਆਨ ਦੇ ਨਾਲ ਦੂਰ ਹੁੰਦੀ ਹੈ ਜਦੋਂ ਤੱਕ ਗਿਆਨ ਦੀ ਬਖਸ਼ਿਸ਼ ਨਹੀਂ ਹੁੰਦੀ। ਪਰ ਇਹ ਗਿਆਨ ਕਿਸੇ ਹੋਰ ਦਾ ਨਹੀਂ, ਗੁਰੂ ਦਾ ਗਿਆਨ ਹੋਵੇਗਾ ਇਹ ਮੈਲ ਤਾਂ ਦੂਰ ਹੁੰਦੀ ਹੈ। ਸਤਿਗੁਰਾਂ ਨੇ ਇਸ ਮੈਲ ਨੂੰ ਕੱਟਣ ਦਾ ਜ਼ਿਕਰ ਕੀਤਾ, ਕੁੰਭੇ ਬੱਧਾ ਜਲ ਰਹੇ, ਵੀ ਪਾਣੀ ਕੁੰਭ ਦੇ ਵਿੱਚ ਘੜੇ ਦੇ ਵਿੱਚ ਪਾ ਦਈਏ ਤਾਂ ਉਹ ਬੱਝ ਜਾਂਦਾ, ਉਹ ਇਕੱਠਾ ਹੋ ਜਾਂਦਾ, ਉਹ ਫਿਰ ਨਿਕਲ ਨਹੀਂ ਸਕਦਾ। ਪਰ ਸਤਿਗੁਰਾਂ ਨੇ ਅਗਲਾ ਨਾਲ ਸਿਧਾਂਤ ਦ੍ਰਿੜ ਕਰਵਾਇਆ ਕਿ ਜਲ ਬਿਨ ਕੁੰਭ ਨਾ ਹੋਏ, ਪਰ ਘੜਾ ਬਣਦਾ ਇਕੱਲੀ ਮਿੱਟੀ ਦੇ ਨਾਲ ਨਹੀਂ। ਘੁਮਿਆਰ ਵੀਰ ਜਦੋਂ ਬਣਾਉਂਦੇ ਪਾਣੀ ਹੋਵੇਗਾ ਮਿੱਟੀ ਦੇ ਵਿੱਚ ਪਾਉਣਗੇ, ਮਿੱਟੀ ਗੁੰਨਣਗੇ, ਫਿਰ ਘੜਾ ਬਣੇਗਾ। ਕੁੰਭੇ ਬੱਧਾ ਜਲ ਰਹੇ, ਜਲ ਉਸੇ ਘੜੇ ਦੇ ਵਿੱਚ ਬੱਝਾ ਰਹਿੰਦਾ, ਪਰ ਤਦੋਂ ਜਲ ਬਿਨ ਕੁੰਭ ਨਾ ਹੋਏ ਜਦੋਂ ਪਾਣੀ ਅਤੇ ਮਿੱਟੀ ਰਲ ਕੇ ਘੜਾ ਬਣਦਾ। ਸਤਿਗੁਰਾਂ ਨੇ ਅੱਗੇ ਫਿਰ ਦਰਸਾਇਆ ਵੀ ਇਵੇਂ ਹੀ ਗਿਆਨ ਕਾ ਬੱਧਾ ਮਨ ਰਹੇ, ਗਿਆਨ ਦੇ ਦੁਆਰਾ ਮਨ ਟੇਕਦਾ, ਪਰ ਉਹ ਗਿਆਨ ਕਿੱਥੋਂ ਪ੍ਰਾਪਤ ਹੁੰਦਾ? ਗੁਰ ਬਿਨ ਗਿਆਨ ਨਾ ਹੋਏ, ਉਹ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਇਸ ਤੁਕ ਦੇ ਵਿੱਚ ਦਰਸਾ ਰਹੇ ਹਨ ਕਿ ਸੁਣ ਮਨ ਸੀਖ ਸਾਧੂ ਜਨ ਸਗਲੋ, ਮਨਾ ਸੁਣ ਸਗਲੇ ਸਾਰੇ ਸਤਿਪੁਰਖਾਂ ਬੰਦਗੀ ਕਰਨ ਵਾਲਿਆਂ ਜਿਹੜੇ ਲੰਘ ਗਏ, ਜਿਹੜੇ ਇਹ ਸਟੇਜਾਂ ਇਹ ਸਟੈਪ ਲੰਘ ਗਏ, ਉਹਨਾਂ ਦੀ ਸੰਗਤ ਵਿੱਚ ਸੋਭਤ ਵਿੱਚ ਬੈਠ ਅਤੇ ਪ੍ਰਾਪਤ ਕਰ ਇਹ ਤਜਰਬੇ, ਫਿਰ ਕਰ ਸਾਰੇ ਸਗਲੇ ਪ੍ਰਾਸ਼ਤ ਮਿੱਟੇ ਉਰੇ, ਫਿਰ ਤੇਰੇ ਸਾਰੇ ਹੀ ਕੀਤੇ ਪਾਪ ਕਰਮ ਨਾਸ ਹੋ ਜਾਣਗੇ।
ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ।
ਪਰ ਸੱਚੇ ਪਾਤਸ਼ਾਹ ਫਰਮਾਉਂਦੇ ਜਾ ਕੋ ਲਹਿਣੋ, ਇਹ ਉਸੇ ਨੂੰ ਹੀ ਮਿਲਦੇ ਹਨ, ਉਸੇ ਨੂੰ ਹੀ ਪ੍ਰਾਪਤ ਹੁੰਦੇ ਹਨ। ਮਹਿਰਾਜ ਰੀ ਪਰਮੇਸ਼ਰ ਉਸ ਨੂੰ ਬਖਸ਼ਿਸ਼ ਕਰਦਾ ਹੈ, ਗਾਠੜੀਓ ਜਿਨ੍ਹਾਂ ਦੇ ਪੱਲੇ ਬੰਦਗੀ ਦੀ ਗੰਢ ਪਾ ਦਿੰਦਾ ਹੈ, ਅਥਵਾ ਜਿਨ੍ਹਾਂ ਨੂੰ ਬੰਦਗੀ ਸਿਮਰਨ ਦੀ ਸੇਵਾ ਦੀ ਉਹ ਦਾਤ ਦੇ ਦਿੰਦਾ ਹੈ।
ਜਨ ਨਾਨਕ ਗਰਭਾਸ ਨਾ ਪਾਉੜਿਓ ਰੇ।
ਫਿਰ ਜਿਨ੍ਹਾਂ ਨੂੰ ਸੇਵਾ ਅਤੇ ਸਿਮਰਨ ਦੀ ਦਾਤ ਉਹ ਝੋਲੀ ਵਿੱਚ ਪਾ ਦਿੰਦਾ। ਅੱਜ ਦਾ ਗੁਰਪੁਰਬ ਵੀ ਇਹੋ ਹੀ ਸਿੱਖਿਆ ਵੱਲ ਸਾਨੂੰ ਪ੍ਰੇਰਿਤ ਕਰਦਾ। ਬਾਬਾ ਅਮਰਦਾਸ ਜੀ ਨੇ ਸੇਵਾ ਅਤੇ ਸਿਮਰਨ ਤੋਂ ਜ਼ਿੰਦਗੀ ਸ਼ੁਰੂ ਕੀਤੀ, ਰੱਬ ਹੋ ਗਏ, ਤੀਸਰੇ ਪਾਤਸ਼ਾਹ ਬਣ ਗਏ, ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ। ਜਿਨ੍ਹਾਂ ਦੇ ਉੱਪਰ ਗੁਰੂ ਤਰੁੱਠਦਾ ਬਖਸ਼ਿਸ਼ ਕਰਦਾ, ਉਹਨਾਂ ਨੂੰ ਫਿਰ ਗੁਰੂ ਦੁਆਰਾ ਭਗਤੀ ਦੀ ਦਾਤ ਦੇ ਦਿੰਦਾ, ਉਹਨਾਂ ਦੇ ਪੱਲੇ ਫਿਰ ਬੰਦਗੀ ਦੀ ਦਾਤ ਪਾ ਦਿੰਦਾ, ਫਿਰ ਜਨ ਨਾਨਕ ਗਰਭਾਸ ਨਾ ਪਾਉੜਿਓ ਰੇ। ਉਹ ਮਨੁੱਖ ਫਿਰ ਗਰਭਾਸ ਗਰਭਜੂਨੀ ਦੇ ਵਿੱਚ ਪਾਉੜਿਓ ਰੇ ਨਹੀਂ ਪੈਂਦੇ, ਵਾਰ ਵਾਰ ਜੰਮਣ ਮਰਨ ਦੇ ਗੇੜ ਵਿੱਚ ਉਹ ਨਹੀਂ ਪੈਂਦੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਲਿਆ, ਕਮਾਈ ਕੀਤੀ ਸਰਵਣ ਮੰਨਣ ਨਿਧਿਆਸਣ, ਪਹਿਲਾ ਕੰਮ ਸੁਣਨਾ ਗੁਰੂ ਦੇ ਉਪਦੇਸ਼ ਨੂੰ, ਫਿਰ ਮੰਨਣਾ, ਫਿਰ ਨਿਧਿਆਸਣ, ਫਿਰ ਪੁਨੇ ਪੁਨੇ ਅਭਿਆਸ ਕਰਨਾ, ਵਾਰ ਵਾਰ ਉਸ ਨੂੰ ਦ੍ਰਿੜ ਕਰਨਾ। ਇਹ ਪੌੜੀਆਂ ਜਦੋਂ ਮਨੁੱਖ ਲੰਘ ਜਾਂਦਾ, ਜਨ ਨਾਨਕ ਗਰਭਾਸ ਨਾ ਪੌੜਿਓ ਰੇ, ਉਹ ਮਨੁੱਖ ਫਿਰ ਵਾਰ ਵਾਰ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ, ਗਰਭਜੂਨੀਆਂ ਦੇ ਵਿੱਚ ਨਹੀਂ ਪਾਉਂਦੇ। ਗੁਰੂ ਕਿਰਪਾ ਮਿਹਰਾਮਤ ਕਰਨ, ਸਾਡੀ ਵੀ ਝੋਲੀ ਦੇ ਵਿੱਚ ਸੇਵਾ ਸਿਮਰਨ ਬੰਦਗੀ ਦੀ ਦਾਤ ਪਾ ਦੇਣ। ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਆਪਾਂ ਵੀ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਕਰੀਏ, ਅਤੇ ਵਾਰ ਵਾਰ ਟੇਢੀਆਂ ਮੇਢੀਆਂ ਜੂਨਾਂ ਇਹ ਗਰਭਜੂਨੀਆਂ ਦੇ ਕੋਲੋਂ ਸਾਡਾ ਵੀ ਖਹਿੜਾ ਛੁੱਟ ਜਾਵੇ, ਉਸ ਸਾਰੇ ਦੀ ਪ੍ਰਾਪਤੀ ਵਾਸਤੇ ਇੱਕੋ ਹੀ ਰਹਿ। ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਬਾਣੀ ਬਾਣੀ ਦੇ ਧਾਰਨੀ ਹੋਈਏ, ਰਹਿਤ ਵਿੱਚ ਪ੍ਰਪੱਕ ਰਹੀਏ, ਕੁਰੈਤਾਂ ਤੋਂ ਬਚੀਏ। ਗੁਰੂ ਮੇਰ ਕਰੇ ਸਾਡਾ ਵੀ ਇਹ ਮਨੁੱਖਾ ਜੀਵਨ ਸਫਲਾ ਹੋ ਜਾਵੇ। ਬੇਅੰਤ ਬੇਅੰਤ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧੰਨ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੁਣ ਮਨ ਸੀਖ ਸਾਧੂ ਜਨ ਸਗਲੋ,
ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾ ਕੋ ਲੈਣੋ ਮਹਿਰਾਜਰੀ ਕਾਠੜੀਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ।